सच्ची वाणी विच आप दा स्वागत है। प्रिय श्रोता, ए सच्ची वाणी की है और ए सानू किथे मिलूगी? ए सच्ची वाणी दा साडे जीवन विच लाभ की है? इदा साडे जीवन विच मोल की है? ए सारे प्रश्नां दा उत्तर सानू इको ही जगह लभ सकदा है, ते ओह है जीवित वचन धर्म शास्त्र बाइबल। ਉਹੀ ਜੀਵਿਤ ਵਚਨ ਦਾ ਅਸੀਂ ਇਸ ਕਾਰਜਕ੍ਰਮ ਵਿੱਚ ਅਧਿਐਨ ਕਰਾਂਗੇ, ਤੇ ਹੁਣ ਪਵਿੱਤਰ ਸ਼ਾਸਤਰ ਬਾਈਬਲ ਦਾ ਅਧਿਐਨ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਮਨਾਂ ਨੂੰ ਤਿਆਰ ਕਰੀਏ ਇਸ ਭਜਨ ਨਾਲ।
ਪਵਿੱਤਰ ਇਸ ਬਾਈਬਲ ਅਧਿਐਨ ਪ੍ਰੋਗਰਾਮ ਵਿੱਚ ਬਾਈਬਲ ਧਰਮ ਪੁਸਤਕ ਦੇ ਨਵੇਂ ਨਿਯਮ ਵਿੱਚੋਂ ਆਖਰੀ ਪੁਸਤਕ ਪ੍ਰਕਾਸ਼ ਦੀ ਪੋਥੀ ਦੇ 2 ਅਧਿਆਏ ਦੀਆਂ 1 ਤੋਂ ਲੈ ਕੇ 4 ਆਇਤ ਤੱਕ ਦੇ ਵਚਨਾਂ ਬਾਰੇ ਗੌਰ ਕਰਨ ਲਈ ਆਪ ਦਾ ਸਵਾਗਤ ਹੈ। ਬਚਨ ਦੇ ਇਸ ਭਾਗ ਦਾ ਮੁੱਖ ਵਿਸ਼ਾ ਜਗਤ ਦੇ ਵਿੱਚ ਪਾਈ ਜਾਣ ਵਾਲੀ ਕਲੀਸਿਆ ਹੈ। ਆਫਸਸ ਸਿਰਫ ਇੱਕ ਸੁੰਦਰ ਸ਼ਹਿਰ ਹੀ ਨਹੀਂ ਸੀ, ਇਹ ਤਾਂ ਆਸੀਆ ਦੇ ਰਾਜ ਦਾ ਮੁੱਖ ਸ਼ਹਿਰ ਹੈ ਸੀ। ਇਸ ਨੂੰ ਵੈਨਿਟੀ ਫੇਅਰ ਆਫ ਏਸ਼ੀਆ ਆਖਿਆ ਜਾਂਦਾ ਸੀ। ਐਜੀਨੀ ਨੇ ਇਸ ਨੂੰ ਲਾਈਟ ਆਫ ਏਸ਼ੀਆ ਕਰਕੇ ਵੀ ਆਖਿਆ ਸੀ। ਇਹ ਤਾਂ ਉਸ ਸਾਰੇ ਖੇਤਰ ਦਾ ਧਾਰਮਿਕ ਅਤੇ ਵਪਾਰਕ ਕੇਂਦਰ ਹੈ ਸੀ, ਜਿਸ ਨੇ ਕਿ ਪੂਰਬ ਅਤੇ ਪੱਛਮ, ਏਸ਼ੀਆ ਅਤੇ ਯੂਰਪ ਦੋਹਾਂ ਨੂੰ ਪ੍ਰਭਾਵਿਤ ਕੀਤਾ ਸੀ। ਜਦੋਂ ਪੌਲੁਸ ਆਫਸਸ ਵਿਖੇ ਇੱਥੋਂ ਦੀ ਬੰਦਰਗਾਹ ਉੱਤੇ ਉਤਰਿਆ, ਤਦ ਉਸਨੇ ਇਸ ਬੰਦਰਗਾਹ ਨੂੰ ਚਿੱਟੇ ਸੰਗਮਰਮਰ ਦੇ ਵਿੱਚ ਉਵੇਖਿਆ। ਜਦੋਂ ਉਹ ਸ਼ਹਿਰ ਦੇ ਕੇਂਦਰ ਦੇ ਵੱਲ ਅੱਗੇ ਵਧਿਆ, ਤਦ ਉਸਨੇ ਬਹੁਤ ਸਾਰੀਆਂ ਸੁੰਦਰ ਇਮਾਰਤਾਂ, ਮੰਦਰਾਂ ਅਤੇ ਇੱਥੋਂ ਦੇ ਤੋਹਫਿਆਂ ਦੀਆਂ ਦੁਕਾਨਾਂ ਨੂੰ ਵੇਖਿਆ। ਜਦੋਂ ਉਹ ਅੱਗੇ ਵੱਧਦਾ ਗਿਆ, ਤਦ ਉਸਨੇ ਦੋਵੇਂ ਪਾਸੇ ਬਹੁਤ ਸੁੰਦਰ ਸੁੰਦਰ ਦੁਕਾਨਾਂ ਨੂੰ ਵੇਖਿਆ ਅਤੇ ਉਸਦੇ ਅੱਗੇ ਪਹਾੜੀ ਦੇ ਨਾਲ ਇੱਕ ਸਿਨੇਮਾ ਹੈ ਸੀ, ਜਿਸ ਦੇ ਵਿੱਚ ਲਗਭਗ 20,000 ਲੋਕ ਬੈਠ ਸਕਦੇ ਸਨ ਅਤੇ ਉਸਦੇ ਖੱਬੇ ਪਾਸੇ ਮਹਾਨ ਵੱਡਾ ਇੱਕ ਹੋਰ ਸਿਨੇਮਾ ਘਰ ਹੈ ਸੀ, ਜਿਸ ਵਿੱਚ 1,00,000 ਲੋਕ ਬੈਠ ਸਕਦੇ ਸਨ ਅਤੇ ਕਦੇ ਕਦੇ ਇਸ ਤਰ੍ਹਾਂ ਦੇ ਇੱਥੇ 2,00,000 ਦੇ ਲਗਭਗ ਲੋਕ ਆਫਸਸ ਵਿਖੇ ਇਕੱਠੇ ਹੁੰਦੇ ਸਨ। ਇੱਥੇ ਹੀ ਸੀ ਕਿ ਪੌਲੁਸ ਨੇ ਵੀ ਉਸਦੀ ਸਭ ਤੋਂ ਮਹਾਨ ਸੇਵਾ ਨੂੰ ਕੀਤਾ ਸੀ ਅਤੇ ਇੱਥੇ ਹੀ ਉਹ ਜਗ੍ਹਾ ਹੈ ਜਿੱਥੇ ਕਿ ਯੂਹੰਨਾ ਬਾਅਦ ਵਿੱਚ ਪਾਸਵਾਨ ਬਣਿਆ ਸੀ। ਇਹ ਸ਼ਹਿਰ ਪਹਿਲਾਂ ਡਿਆਨਾ ਦੇਵੀ ਦੇ ਮੰਦਰ ਦੇ ਆਲੇ ਦੁਆਲੇ ਵਸਿਆ ਹੋਇਆ ਸੀ। ਇੱਥੇ ਇਸ ਦੀ ਸਥਾਪਨਾ ਅਨਾਤੋਲੀਅਨਸ ਨੇ ਕੀਤੀ ਸੀ, ਜੋ ਕਿ ਡਿਆਨਾ ਦੇਵੀ ਦੀ ਪੂਜਾ ਕਰਦੇ ਸਨ। ਇਹ ਪਹਿਲਾ ਮੰਦਰ ਜੋ ਹੈ ਸੀ, ਇਹ ਇੱਕ ਲੱਕੜੀ ਦਾ ਬਣਿਆ ਹੋਇਆ ਭਵਨ ਹੈ ਸੀ। ਇਹ ਨੀਵੇਂ ਥਾਂ ਤੇ ਸਮੁੰਦਰ ਦੇ ਕਿਨਾਰੇ ਹੈ ਸੀ। ਅਸਲ ਦੇ ਵਿੱਚ ਸਮੁੰਦਰ ਦੇ ਪਾਣੀ ਇਸ ਦੇ ਅੰਦਰ ਤੱਕ ਆ ਜਾਂਦੇ ਸਨ ਅਤੇ ਇੱਕ ਸਮਾਂ ਆਇਆ ਜਦੋਂ ਕੇਸਟਰ ਅਤੇ ਜੋ ਛੋਟਾ ਮਿਆਂਡਰ ਦਰਿਆ ਸੀ ਕਿ ਉਸਨੇ ਇੰਨੀ ਜ਼ਿਆਦਾ ਮਿੱਟੀ ਆਪਣੇ ਨਾਲ ਵਹਾ ਕੇ ਲਿਆਂਦੀ ਸੀ ਸਿਕੰਦਰ ਮਹਾਨ ਦੇ ਸਮੇਂ ਦੇ ਦੌਰਾਨ, ਕਿ ਇਸਨੇ ਉਸ ਮੰਦਰ ਦੇ ਆਲੇ ਦੁਆਲੇ ਨੂੰ ਮਿੱਟੀ ਦੇ ਨਾਲ ਭਰ ਦਿੱਤਾ ਸੀ। ਇਹ ਜੋ ਦਰਿਆ ਸਨ, ਇਹ ਆਪਣੇ ਨਾਲ ਬਹੁਤ ਸਾਰੀ ਮਿੱਟੀ ਨੂੰ ਵਹਾ ਕੇ ਲਿਆਉਂਦੇ ਸਨ ਜਦੋਂ ਸਿਕੰਦਰ ਮਹਾਨ ਨੇ ਇਸ ਸ਼ਹਿਰ ਦੇ ਉੱਤੇ ਆਪਣਾ ਕਬਜ਼ਾ ਕੀਤਾ। ਤਦ ਉਸਨੇ ਆਪਣੇ ਸੈਨਾਪਤੀਆਂ ਦੇ ਵਿੱਚੋਂ ਇੱਕ ਦੇ ਹਵਾਲੇ ਇਸ ਨੂੰ ਕਰ ਦਿੱਤਾ, ਜਿਸ ਦਾ ਨਾਮ ਲੂਸੀ ਮੈਕਹੁਸ ਹੈ ਸੀ, ਕਿਉਂਕਿ ਇਹ ਜੋ ਪਾਣੀਆਂ ਦੇ ਨਾਲ ਵਹਾਈ ਹੋਈ ਮਿੱਟੀ ਆ ਰਹੀ ਸੀ ਅਤੇ ਇਹ ਜੋ ਬੰਦਰਗਾਹ ਸੀ ਇਹ ਭਰਦੀ ਜਾ ਰਹੀ ਸੀ, ਇਸ ਕਰਕੇ ਲੂਸੀ ਮੈਕਹੁਸ ਨੇ ਉੱਥੋਂ ਦੇ ਲੋਕਾਂ ਨੂੰ ਇੱਕ ਉੱਚੇ ਥਾਂ ਦੇ ਉੱਤੇ ਵਸਣ ਲਈ ਆਖਿਆ। ਇਹੀ ਉਹ ਸਥਾਨ ਹੈ ਜਿੱਥੇ ਕਿ ਉਸ ਸ਼ਹਿਰ ਦੇ ਖੰਡਰਾਂ ਨੂੰ ਅੱਜ ਵੇਖਿਆ ਜਾ ਸਕਦਾ ਹੈ ਅਤੇ ਇਹੀ ਉਹ ਸ਼ਹਿਰ ਹੈ ਜਿੱਥੇ ਕਿ ਪੌਲੁਸ ਆਇਆ ਸੀ। ਪੁਰਾਣੇ ਮੰਦਰ ਦੇ ਥਾਂ ਦੇ ਉੱਤੇ ਇੱਕ ਕੋਲੇ ਅਤੇ ਖੱਲਾਂ ਦੀ ਨੀਂਹ ਇਸ ਦੇ ਨੀਵੇਂ ਸਥਾਨ ਦੇ ਉੱਤੇ ਰੱਖੀ ਗਈ ਸੀ, ਜਿੱਥੇ ਕਿ ਬਹੁਤ ਸਾਰਾ ਚਿੱਕੜ ਹੁੰਦਾ ਸੀ ਅਤੇ ਸਿਕੰਦਰ ਮਹਾਨ ਨੇ ਇਸ ਨਵੇਂ ਮੰਦਰ ਦੀ ਉਸਾਰੀ ਕਰਨ ਦੇ ਵਿੱਚ ਅਗਵਾਈ ਕੀਤੀ, ਜੋ ਕਿ ਪ੍ਰਾਚੀਨ ਜਗਤ ਦੇ ਅਜੂਬਿਆਂ ਦੇ ਵਿੱਚੋਂ ਇੱਕ ਬਣ ਗਿਆ ਸੀ। ਇਹ ਯੂਨਾਨੀ ਮੰਦਰਾਂ ਵਿੱਚ ਸਭ ਤੋਂ ਵੱਡਾ ਸੀ ਜਿਸ ਦੀ ਕਦੇ ਉਸਾਰੀ ਕੀਤੀ ਗਈ ਹੋਵੇ ਅਤੇ ਇਹ ਜੋ ਮੰਦਰ ਹੈ ਸੀ ਏਸ਼ੀਆ ਦੇ ਇਹ ਬੈਂਕ ਦੇ ਵਜੋਂ ਕੰਮ ਕਰਦਾ ਸੀ ਅਤੇ ਇੱਥੇ ਬਹੁਤ ਸਾਰਾ ਪੈਸਾ ਚੜਾਇਆ ਜਾਂਦਾ ਸੀ। ਇਹ ਤਾਂ ਇੱਕ ਕਿਸਮ ਦਾ ਕਲਾ ਦਾ ਕੇਂਦਰ ਸੀ, ਜੋ ਕਿ ਪ੍ਰੈਕਸਾਈਟਾਈਲਸ ਥੀਡੀਅਸ ਸਕੈਪੋਸ ਦੇ ਪੋਲੀਕਲੈਟਿਸ ਦੇ ਸਰਵ ਉੱਤਮ ਚੀਜ਼ਾਂ ਦੀ ਪ੍ਰਦਰਸ਼ਨੀ ਕਰ ਰਿਹਾ ਸੀ ਅਤੇ ਐਬੇਲਾਰਡ ਦੇ ਸਿਕੰਦਰ ਦੀ ਸਭ ਤੋਂ ਪ੍ਰਸਿੱਧ ਤਸਵੀਰ ਇੱਥੇ ਹੀ ਸੀ ਅਤੇ ਅਸੀਂ ਦੇਖਦੇ ਹਾਂ ਕਿ ਇੱਕ ਬੈਂਗਣੀ ਪਰਦੇ ਦੇ ਪਿੱਛੇ ਡਿਆਨਾ ਦੀ ਮੂਰਤੀ ਹੁੰਦੀ ਸੀ, ਜੋ ਕਿ ਉਪਜਾਊਪਣ ਦੀ ਦੇਵੀ ਹੈ ਸੀ ਅਤੇ ਇਸੇ ਦੇ ਬਾਰੇ ਆਖਿਆ ਗਿਆ ਸੀ ਕਿ ਆਪਸੀਆਂ ਦੀ ਦੇਵੀ ਮਹਾਨ ਹੈ। ਇਹ ਜੋ ਡਿਆਨਾ ਸੀ ਇਹ ਗੈਰ ਯਹੂਦੀ ਕੌਮਾਂ ਦਾ ਸਭ ਤੋਂ ਵੱਧ ਪਵਿੱਤਰ ਬੁੱਤ ਹੈ ਸੀ। ਇਸ ਦਾ ਜੋ ਮੰਦਰ ਹੈ ਸੀ ਇਹ ਅਥੇਨੇ ਵਿਖੇ ਪਾਏ ਜਾਣ ਵਾਲੇ ਪਾਰਥੇਨੋਨ ਦੇ ਮੰਦਰ ਨਾਲੋਂ 4 ਗੁਣਾ ਵੱਡਾ ਹੈ ਸੀ ਅਤੇ ਇਸ ਨੂੰ ਆਖਰ ਵਿੱਚ 256 ਈਸਵੀ ਵਿੱਚ ਗੌਥਸ ਦੇ ਦੁਆਰਾ ਤਬਾਹ ਕੀਤਾ ਗਿਆ ਸੀ ਅਤੇ ਇਹ ਸੱਚਮੁੱਚ ਪੌਲਸ ਦੇ ਜ਼ਮਾਨੇ ਦੇ ਵਿੱਚ ਖੜਾ ਕੀਤਾ ਗਿਆ ਸੀ ਅਤੇ ਅੱਜ ਆਪ ਇਸ ਦੀ ਸੁੰਦਰਤਾ ਨੂੰ ਇਸਤੰਬੋਲ ਵਿਖੇ ਵੇਖ ਸਕਦੇ ਹੋ ਅਤੇ ਇੱਥੋਂ ਦੇ ਜੋ ਹਰੇ ਰੰਗ ਦੇ ਸੁੰਦਰ ਸਤੰਭ ਹਨ ਉਹ ਡਿਆਨਾ ਦੇ ਮੰਦਰ ਦੇ ਵਿੱਚੋਂ ਜਸਟੀਨੀਅਨ ਦੇ ਦੁਆਰਾ ਬਾਹਰ ਕੱਢੇ ਗਏ ਸਨ ਜਦੋਂ ਉਸਨੇ ਹਾਗੀਆ ਸੋਫੀਆ ਦੀ ਉਸਾਰੀ ਕੀਤੀ ਸੀ। ਇਸ ਡਿਆਨਾ ਦੇ ਮੰਦਰ ਦੇ ਆਲੇ ਦੁਆਲੇ ਅਨੈਤਿਕਤਾ ਦੇ ਹਰ ਰੂਪ ਦੇ ਵਿੱਚ ਲੋਕ ਘਣਾਉਣੇ ਕੰਮ ਕਰਦੇ ਸਨ ਅਤੇ ਇੱਥੋਂ ਜੋ ਪੂਜਾ ਕਰਨ ਦੇ ਲਈ ਆਉਂਦੇ ਸਨ ਇਹ ਲੋਕ ਸਭ ਤੋਂ ਗਿਰੇ ਹੋਏ ਧਾਰਮਿਕ ਰੀਤਾਂ ਦੇ ਵਿੱਚ ਪੈ ਕੇ ਬਹੁਤ ਹੀ ਜ਼ਿਆਦਾ ਅਨੈਤਿਕ ਪਾਪ ਕਰਦੇ ਸਨ। ਪੌਲਸ ਉਸ ਦੀ ਤੀਸਰੀ ਪ੍ਰਚਾਰ ਯਾਤਰਾ ਦੇ ਦੌਰਾਨ ਇੱਕ ਸੇਵਾ ਦਾ ਆਰੰਭ ਕਰਨ ਦੇ ਲਈ ਅਫਸਸ ਵਿਖੇ ਆਇਆ। 2 ਸਾਲ ਤੁਰੰਨਸ ਦੇ ਸਕੂਲ ਵਿੱਚੋਂ ਪਰਮੇਸ਼ਵਰ ਦੀ ਬਾਣੀ ਦਾ ਪ੍ਰਚਾਰ ਹੁੰਦਾ ਰਿਹਾ। ਇਸ ਅਨੁਭਵ ਦੇ ਬਾਰੇ ਪੌਲਸ ਨੇ 1 ਕੋਰਿੰਥੀਆਂ ਦੀ ਪੱਤਰੀ 16 ਅਧਿਆਏ ਉਸ ਦੀ 9 ਆਇਤ ਦੇ ਵਚਨਾਂ ਵਿੱਚ ਇਸ ਤਰ੍ਹਾਂ ਲਿਖਿਆ ਸੀ, ਕਿਉਂ ਜੋ ਇੱਕ ਵੱਡਾ ਅਤੇ ਕੰਮ ਕੱਢਣ ਵਾਲਾ ਦਰਵਾਜ਼ਾ ਮੇਰੇ ਲਈ ਖੁੱਲ੍ਹਿਆ ਹੈ ਅਤੇ ਵਿਰੋਧੀ ਬਹੁਤ ਹਨ। ਬਾਅਦ ਵਿੱਚ ਯੋਹੰਨਾ ਜੋ ਕਿ ਪਿਆਰ ਦਾ ਰਸੂਲ ਹੈ ਸੀ ਅਤੇ ਗਰਜ ਦਾ ਪੁੱਤਰ ਹੈ ਸੀ, ਉਹ ਅਫਸਸ ਵਿਖੇ ਇੱਕ ਪਾਸਵਾਨ ਦੇ ਵਜੋਂ ਆਇਆ। ਉਸ ਨੂੰ ਪਤਮੁਸ ਦੇ ਟਾਪੂ ਦੇ ਵਿੱਚ ਕੈਦ ਕਰਕੇ ਭੇਜਿਆ ਗਿਆ ਸੀ। ਫਿਰ ਉਸਦੇ 10 ਸਾਲਾਂ ਤੱਕ ਉੱਥੇ ਕੈਦ ਵਿੱਚ ਰਹਿਣ ਤੋਂ ਬਾਅਦ ਉਹ ਅਫਸਸ ਨੂੰ ਵਾਪਸ ਆਇਆ। ਸੰਤ ਯੋਹੰਨਾ ਦੀ ਵਸੀਲਿਕਾ ਜੋ ਕਿ ਉੱਥੇ ਸਭ ਤੋਂ ਉੱਚੇ ਸਥਾਨ ਦੇ ਉੱਤੇ ਸਥਿਤ ਹੈ, ਇਹ ਰਵਾਇਤੀ ਤੌਰ 'ਤੇ ਉਸ ਸਥਾਨ ਦੇ ਉੱਤੇ ਉਸਾਰਿਆ ਗਿਆ ਜਿੱਥੇ ਕਿ ਯੋਹੰਨਾ ਰਸੂਲ ਨੂੰ ਦਫਨਾਇਆ ਗਿਆ ਸੀ। ਹੁਣ ਇਸ ਤੋਂ ਬਾਅਦ ਅਸੀਂ ਇਸ 2 ਅਧਿਆਏ ਦੀਆਂ 1 ਤੋਂ ਲੈ ਕੇ 4 ਆਇਤਾਂ ਦੇ ਵਚਨਾਂ ਦੇ ਬਾਰੇ ਆਇਤ ਦਰ ਆਇਤ ਅਧਿਐਨ ਕਰਨਾ ਆਰੰਭ ਕਰਦੇ ਹਾਂ। ਆਓ ਇਹਨਾਂ ਵਚਨਾਂ ਨੂੰ ਬਾਈਬਲ ਬਾਣੀ ਵਿੱਚੋਂ ਪੜ੍ਹਦੇ ਹਾਂ। ਇੱਥੇ ਲਿਖਿਆ ਹੈ, ਅਫਸਸ ਦੀ ਕਲੀਸੀਆ ਦੇ ਦੂਤ ਨੂੰ ਇਉਂ ਲਿਖ, ਭਈ ਜਿਹਨੇ ਆਪਣੇ ਸੱਜੇ ਹੱਥ ਵਿੱਚ 7 ਤਾਰੇ ਫੜੇ ਹੋਏ ਹਨ ਅਤੇ ਜਿਹੜਾ 7 ਸੋਨੇ ਦੇ ਸ਼ਵਾਦਾਨਾਂ ਦੇ ਵਿਚਾਲੇ ਫਿਰਦਾ ਹੈ, ਉਹ ਇਹ ਆਖਦਾ ਹੈ, ਮੈਂ ਤੇਰੇ ਕੰਮਾਂ ਨੂੰ ਅਤੇ ਤੇਰੀ ਮਿਹਨਤ ਨੂੰ ਅਤੇ ਸਬਰ ਨੂੰ ਜਾਣਦਾ ਹਾਂ, ਨਾਲੇ ਇਹ ਜੋ ਬੁਰਿਆਰਿਆਂ ਦਾ ਤੈਥੋਂ ਸਹਾਰਾ ਨਹੀਂ ਹੁੰਦਾ ਅਤੇ ਜਿਹੜੇ ਆਪਣੇ ਆਪ ਨੂੰ ਰਸੂਲ ਦੱਸਦੇ ਹਨ ਪਰ ਨਹੀਂ ਹਨ, ਤੈਂ ਉਹਨਾਂ ਨੂੰ ਪਰਤਾ ਕੇ ਝੂਠਾ ਵੇਖਿਆ ਅਤੇ ਤੂੰ ਧੀਰਜ ਰੱਖਦਾ ਹੈ ਅਤੇ ਮੇਰੇ ਨਾਮ ਦੇ ਨਿਮਿੱਤ ਤੈਂ ਸਹਾਰਾ ਕੀਤਾ ਅਤੇ ਨਹੀਂ ਥੱਕਿਆ, ਪਰ ਤਾਂ ਵੀ ਤੇਰੇ ਉੱਤੇ ਮੈਨੂੰ ਇਹ ਗਿਲਾ ਹੈ ਭਈ ਤੂੰ ਆਪਣਾ ਪਹਿਲਾ ਪ੍ਰੇਮ ਛੱਡ ਬੈਠਾ ਹੈ। ਸੋ ਚੇਤੇ ਕਰ ਜੋ ਤੂੰ ਕਿੱਥੋਂ ਡਿੱਗਾ ਹੈ ਅਤੇ ਤੋਬਾ ਕਰ ਅਤੇ ਆਪਣੇ ਅਗਲੇ ਹੀ ਕੰਮ ਕਰ, ਨਹੀਂ ਤਾਂ ਮੈਂ ਤੇਰੇ ਕੋਲ ਆਵਾਂਗਾ ਅਤੇ ਤੇਰੇ ਸ਼ਮਾਦਾਨ ਨੂੰ ਉਹਦੇ ਥਾਂ ਤੋਂ ਹਟਾ ਦਿਆਂਗਾ ਜੇ ਤੈਂ ਤੋਬਾ ਨਾ ਕੀਤੀ। ਪਰ ਤੇਰੇ ਵਿੱਚ ਇੰਨਾ ਤਾਂ ਹੈ ਭਈ ਤੂੰ ਨਿਕੋਲਈਆਂ ਦਿਆਂ ਕੰਮਾਂ ਤੋਂ ਸੂਹ ਕਰਦਾ ਹੈ ਜਿਨ੍ਹਾਂ ਤੋਂ ਮੈਂ ਵੀ ਸੂਹ ਕਰਦਾ ਹਾਂ। ਜਿਹਦੇ ਕੰਨ ਹਨ ਸੋ ਸੁਣੇ ਭਈ ਆਤਮਾ ਕਲੀਸੀਆਂ ਨੂੰ ਕੀ ਆਖਦਾ ਹੈ। ਜਿਹੜਾ ਜਿੱਤਣ ਵਾਲਾ ਹੈ ਉਹਨੂੰ ਮੈਂ ਜੀਵਨ ਦੇ ਬਿਰਛ ਵਿੱਚੋਂ ਜੋ ਪਰਮੇਸ਼ਵਰ ਦੇ ਫਿਰਦੌਸ ਵਿੱਚ ਹੈ ਖਾਣ ਲਈ ਦਿਆਂਗਾ। ਗੌਰ ਕਰੋ ਕਿ ਇਹ ਮਸੀਹ ਦੇ ਵੱਲੋਂ ਅਫਸਸ ਦੀ ਕਲੀਸੀਆ ਨੂੰ ਲਿਖਿਆ ਗਿਆ ਖਤ ਹੈ। ਪ੍ਰਭੂ ਯੇਸ਼ੂ ਮਸੀਹ ਜੀ ਇਸ ਕਲੀਸੀਆ ਨੂੰ ਇਸ ਮਹਾਨ ਭੌਤਿਕਵਾਦ ਅਤੇ ਗਿਰੀ ਹੋਈ ਨੈਤਿਕਤਾ ਦੇ ਵਿੱਚ ਅਤੇ ਅੰਧਕਾਰ ਦੇ ਨਾਲ ਭਰੇ ਗੈਰ ਕੌਮੀ ਵਾਦ ਵਿੱਚ ਹੋ ਕੇ ਉਸ ਦੇ ਦੌਰਾਨ ਲਿਖਦੇ ਹਾਂ। ਇਸ ਦੇ ਬਾਰੇ ਆਪ ਧਿਆਨ ਪੂਰਵਕ ਗੌਰ ਕਰੋ, ਕਿਉਂਕਿ ਮੈਂ ਇਸ ਸੰਦੇਸ਼ ਨੂੰ ਸਭ ਤੋਂ ਮਹਾਨ ਅਤੇ ਸਭ ਤੋਂ ਜ਼ਿਆਦਾ ਮਹੱਤਵਪੂਰਨ ਸੰਦੇਸ਼ਾਂ ਵਿੱਚੋਂ ਇੱਕ ਸਮਝਦਾ ਹਾਂ। ਪਹਿਲੀ ਆਇਤ ਦੇ ਵਚਨ ਇਹ ਆਖਦੇ ਹਨ, ਗੌਰ ਕਰੋ ਕਿ ਉਹ ਕਲੀਸੀਆ ਨੂੰ ਉਸਦੇ ਹੱਥ ਦੇ ਵਿੱਚ ਚੁੱਕੀ ਫਿਰਦਾ ਹੈ, ਇਹ ਉਸਦੇ ਨਿਯੰਤਰਣ ਦੇ ਵਿੱਚ ਹੈ। ਹੁਣ ਉਹ ਇਸ ਦੇ ਉੱਤੇ ਆਪਣਾ ਨਿਯੰਤਰਣ ਨਹੀਂ ਰੱਖਦਾ, ਪਰ ਉਸ ਸਮੇਂ ਉਸ ਦਾ ਇਸ ਦੇ ਉੱਤੇ ਨਿਯੰਤਰਣ ਹੈ ਸੀ, ਉਹ ਚੱਲਦਾ ਹੈ। ਇਸ ਦਾ ਅਰਥ ਹੁੰਦਾ ਹੈ ਕਿ ਉਹ ਅੱਗੇ ਪਿੱਛੇ ਚੱਲਦਾ ਫਿਰਦਾ ਹੈ, ਮੈਂ ਇਹ ਵਿਸ਼ਵਾਸ ਕਰਦਾ ਹਾਂ ਕਿ ਸਾਡੇ ਇਸ ਜ਼ਮਾਨੇ ਦੇ ਵਿੱਚ ਵੀ ਉਹ ਉੱਪਰ ਥੱਲੇ ਚੱਲਦਾ ਫਿਰਦਾ ਹੈ ਅਤੇ ਉਹ ਅਜੇ ਵੀ ਕਲੀਸੀਆ ਦਾ ਨਿਆਂ ਕਰ ਰਿਹਾ ਹੈ। ਇਸ ਕਲੀਸੀਆ ਦੇ ਲਈ ਉਹ ਸੱਤ ਪ੍ਰਸ਼ੰਸਾ ਦੇ ਵਚਨ ਆਖਦਾ ਹੈ। ਸਭ ਤੋਂ ਪਹਿਲਾਂ ਉਹ ਆਖਦਾ ਹੈ ਕਿ ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ। ਸਾਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਉਹ ਵਿਸ਼ਵਾਸੀਆਂ ਦੇ ਨਾਲ ਇਹ ਗੱਲਾਂ ਕਰ ਰਿਹਾ ਹੈ। ਪ੍ਰਭੂ ਯੇਸ਼ੂ ਮਸੀਹ ਜੀ ਖੋਏ ਹੋਏ ਜਗਤ ਤੋਂ ਭਲਿਆਈ ਦੇ ਕੰਮਾਂ ਦੀ ਮੰਗ ਨਹੀਂ ਕਰਦੇ। ਮਿਸਾਲ ਵਜੋਂ ਤੀਤੁਸ ਦੀ ਪੱਤਰੀ 3:5 ਦੇ ਵਚਨ ਇਸ ਤਰ੍ਹਾਂ ਹਨ, ਤਾਂ ਉਸਨੇ ਉਹਨਾਂ ਧਰਮ ਦੇ ਕਰਮਾਂ ਕਰਕੇ ਨਹੀਂ ਜੋ ਅਸਾਂ ਕੀਤੇ, ਸਗੋਂ ਆਪਣੇ ਰਹਿਮ ਦੇ ਅਨੁਸਾਰ ਨਵੇਂ ਜਨਮ ਦੇ ਇਸ਼ਨਾਨ ਅਤੇ ਪਵਿੱਤਰ ਆਤਮਾ ਦੇ ਨਵੇਂ ਬਣਾਉਣ ਦੇ ਵਸੀਲੇ ਨਾਲ ਸਾਨੂੰ ਬਚਾਇਆ। ਰੋਮੀਆਂ ਦੀ ਪੱਤਰੀ 4:5 ਉਸਦੀ 5 ਦੇ ਵਚਨਾਂ ਦੇ ਵਿੱਚ ਪੌਲਸ ਇਸ ਤਰ੍ਹਾਂ ਆਖਦਾ ਹੈ, ਪਰ ਜਿਹੜਾ ਕੰਮ ਨਾ ਕਰਕੇ ਉਸ ਉੱਤੇ ਨਿਹਚਾ ਕਰਦਾ ਹੈ ਸੋ ਕੁਧਰਮੀ ਨੂੰ ਧਰਮੀ ਠਹਿਰਾਉਂਦਾ ਹੈ, ਉਹਦੀ ਨਿਹਚਾ ਧਰਮ ਗਿਣੀਦੀ ਹੈ। ਪਰਮੇਸ਼ਵਰ ਆਪਣੇ ਖੁਦ ਦੇ ਲੋਕਾਂ ਨੂੰ ਇਹ ਆਖ ਰਿਹਾ ਹੈ। ਜਦੋਂ ਆਪ ਬਚਾਏ ਗਏ ਸੀ ਤਦ ਆਪ ਦੇ ਬਚਾਏ ਜਾਣ ਤੋਂ ਬਾਅਦ ਉਹ ਆਪ ਨੂੰ ਭਲਾਈ ਦੇ ਕੰਮਾਂ ਦੇ ਬਾਰੇ ਕੁਝ ਆਖਣਾ ਚਾਹੁੰਦਾ ਹੈ। ਇਸ ਵਿਸ਼ੇ ਦੇ ਬਾਰੇ ਆਖਣ ਦੇ ਲਈ ਉਸਦੇ ਕੋਲ ਬਹੁਤ ਕੁਝ ਹੈ। ਆਪਸੀਆਂ ਦੀ ਪੱਤਰੀ 2:10 ਉਸਦੀਆਂ 8-10 ਆਇਤਾਂ ਦੇ ਵਚਨ ਇਸ ਤਰ੍ਹਾਂ ਹਨ, ਕਿਉਂ ਜੋ ਤੁਸੀਂ ਕਿਰਪਾ ਤੋਂ ਨਿਹਚਾ ਦੇ ਰਾਹੀਂ ਬਚਾਏ ਗਏ ਅਤੇ ਇਹ ਤੁਹਾਡੇ ਵੱਲੋਂ ਨਹੀਂ, ਇਹ ਪਰਮੇਸ਼ਵਰ ਦੀ ਬਖਸ਼ਿਸ਼ ਹੈ, ਇਹ ਕਰਨੀਆਂ ਤੋਂ ਨਹੀਂ। ਅਜਿਹਾ ਨਾ ਹੋਵੇ ਭਈ ਕੋਈ ਘਮੰਡ ਕਰੇ, ਕਿਉਂ ਜੋ ਅਸੀਂ ਉਹਦੀ ਰਚਨਾ ਹਾਂ ਜਿਹੜੇ ਮਸੀਹ ਯੇਸੂ ਵਿੱਚ ਸ਼ੁਭ ਕਰਮਾਂ ਲਈ ਰਚੇ ਗਏ ਜੋ ਪਰਮੇਸ਼ਵਰ ਨੇ ਅੱਗੋਂ ਹੀ ਤਿਆਰ ਕੀਤੇ ਸਨ, ਭਈ ਅਸੀਂ ਉਹਨਾਂ ਵਿੱਚ ਲੱਗੇ ਰਹੀਏ। ਪੌਲਸ ਨੇ ਤੀਤੁਸ ਨੂੰ ਇਸ ਤਰ੍ਹਾਂ ਲਿਖਿਆ ਸੀ, ਤੀਤੁਸ 1:16 ਦੇ ਵਚਨ ਇਸ ਤਰ੍ਹਾਂ ਹਨ, ਉਹ ਆਖਦੇ ਹਨ ਭਈ ਅਸੀਂ ਪਰਮੇਸ਼ਵਰ ਨੂੰ ਜਾਣਦੇ ਹਾਂ ਪਰ ਆਪਣੀਆਂ ਕਰਨੀਆਂ ਦੇ ਰਾਹੀਂ ਉਹਦਾ ਇਨਕਾਰ ਕਰਦੇ ਹਨ, ਕਿਉਂ ਜੋ ਉਹ ਘਿਣਾਉਣੇ ਅਤੇ ਅਣਆਗਿਆਕਾਰ ਅਤੇ ਹਰੇਕ ਭਲੇ ਕੰਮ ਦੇ ਲਈ ਅਪਰਵਾਨ ਹਨ। ਕਿਸੇ ਨੇ ਆਖਿਆ ਹੈ ਕਿ ਇੱਕ ਜੋ ਮਸੀਹੀ ਹੈ ਉਸਨੂੰ ਇੱਕ ਚੰਗੇ ਦਿਸਣ ਵਾਲਾ ਹੋਣਾ ਚਾਹੀਦਾ ਹੈ, ਜਿਸ ਵਿੱਚ ਸਭ ਸੋਹਣਾ ਹੀ ਸੋਹਣਾ ਨਜ਼ਰ ਆਵੇ ਅਤੇ ਜੋ ਕਿ ਪੂਰੀ ਤਰ੍ਹਾਂ ਹੀ ਨੇਕ ਕੰਮਾਂ ਦੇ ਨਾਲ ਭਰਪੂਰ ਹੋਵੇ। ਪ੍ਰਭੂ ਯੇਸ਼ੂ ਮਸੀਹ ਜੀ ਆਪਸੋਸ ਦੀ ਕਲੀਸਿਆ ਨੂੰ ਆਖ ਰਹੇ ਹਨ, ਜਿਵੇਂ ਕਿ ਪੌਲਸ ਨੇ ਆਖਿਆ ਸੀ ਕਿ ਆਤਮਾ ਨਾਲ ਭਰਪੂਰ ਹੋ ਜਾਓ। ਆਪਸੀਆਂ ਦੀ ਪੱਤਰੀ 5:18 ਆਇਤ ਦੇ ਇਹ ਵਚਨ ਹਨ, ਅਤੇ ਪੌਲਸ ਅੱਗੇ ਉਹਨਾਂ ਨੂੰ ਆਖਦਾ ਹੈ ਜੋ ਕੁਝ ਉਹ ਆਤਮਾ ਦੇ ਨਾਲ ਭਰੇ ਹੋਏ ਵਿਸ਼ਵਾਸੀਆਂ ਦੇ ਵਜੋਂ ਕਰ ਸਕਦੇ ਹਨ, ਅਤੇ ਹੁਣ ਪ੍ਰਭੂ ਯੇਸ਼ੂ ਮਸੀਹ ਜੀ ਉਹਨਾਂ ਦੇ ਨੇਕ ਭਲਾਈ ਦੇ ਕੰਮਾਂ ਦੇ ਕਰਕੇ ਉਹਨਾਂ ਦੀ ਸ਼ਲਾਘਾ ਕਰਦਾ ਹੈ। ਦੂਸਰੀ ਆਇਤ ਦੇ ਵਚਨ ਹਨ, ਦੂਸਰੀ ਗੱਲ ਜੋ ਪ੍ਰਸ਼ੰਸਾਪੂਰਨ ਆਖਦਾ ਹੈ ਉਹ ਆਖਦਾ ਹੈ ਕਿ ਮੈਂ ਤੇਰੀ ਮਿਹਨਤ ਨੂੰ ਜਾਣਦਾ। ਕੰਮ ਅਤੇ ਮਿਹਨਤ ਦੇ ਵਿੱਚ ਕੀ ਫਰਕ ਹੈ? ਇਹ ਜੋ ਕੰਮ ਅਤੇ ਮਿਹਨਤ ਹੈ ਇਸ ਦੇ ਵਿੱਚ ਥਕਾਵਟ ਦਾ ਅਰਥ ਜੁੜਿਆ ਹੋਇਆ ਹੈ। ਅੰਜੀਲਾਂ ਦੀ ਲਿਖਤ ਦੇ ਵਿੱਚ ਲਿਖਿਆ ਗਿਆ ਹੈ ਕਿ ਯੇਸ਼ੂ ਮਸੀਹ ਜੀ ਯਾਤਰਾ ਕਰਦੇ ਕਰਦੇ ਥੱਕ ਗਏ। ਇਹ ਉਹ ਥਕੇਮਾ ਸੀ ਜੋ ਕਿ ਆਫਸਸ ਦੇ ਵਿਸ਼ਵਾਸੀਆਂ ਨੇ ਜਿਸ ਦਾ ਅਨੁਭਵ ਕੀਤਾ ਸੀ। ਉਹ ਉਸ ਦੇ ਲਈ ਮਿਹਨਤ ਕਰਦੇ ਹੋਏ ਥੱਕ ਗਏ ਸਨ। ਤੀਸਰੀ ਗੱਲ ਉਹ ਆਖਦਾ ਹੈ ਕਿ ਮੈਂ ਤੇਰੇ ਸਬਰ ਨੂੰ ਜਾਣਦਾ। ਇਹ ਜੋ ਸਬਰ ਹੈ ਇਹ ਪਵਿੱਤਰ ਆਤਮਾ ਦਾ ਫਲ ਹੈ। ਅੱਗੇ ਆਖਿਆ ਗਿਆ ਹੈ ਨਾਲੇ ਇਹ ਜੋ ਬੁਰਿਆਰਾਂ ਦਾ ਤੇਥੋਂ ਸਹਾਰਾ ਨਹੀਂ ਹੁੰਦਾ। ਉਹ ਬੁਰੇ ਮਨੁੱਖਾਂ ਦੇ ਨਾਲ ਕਦੇ ਵੀ ਨਹੀਂ ਸਨ ਸਹਾਰਦੇ। ਅੱਗੇ ਆਖਿਆ ਗਿਆ ਹੈ ਕਿ ਤੈਂ ਉਹਨਾਂ ਨੂੰ ਪਰਤਾ ਕੇ ਝੂਠਾ ਵੇਖਿਆ, ਜੋ ਕਿ ਇਹ ਆਖਦੇ ਹਨ ਕਿ ਉਹ ਰਸੂਲ ਹਨ ਅਤੇ ਨਹੀਂ ਹਨ, ਅਤੇ ਉਹਨਾਂ ਨੂੰ ਝੂਠੇ ਪਾਇਆ। ਜੋ ਕੁਝ ਵੀ ਅਫਸਸ ਵਿਸੇ ਆ ਕੇ ਇੱਕ ਰਸੂਲ ਹੋਣ ਦਾ ਦਾਅਵਾ ਕਰਦਾ ਉਹ ਉਸਦੀ ਪਰਖ ਕਰਦੇ ਅਤੇ ਉਸ ਨੂੰ ਪੁੱਛਦੇ ਜੇਕਰ ਉਹਨਾਂ ਨੇ ਜੀ ਉੱਠੇ ਮਸੀਹ ਨੂੰ ਵੇਖਿਆ ਸੀ, ਅਤੇ ਉਹ ਜਲਦੀ ਹੀ ਇਸ ਬਾਰੇ ਜਾਣ ਲੈਂਦੇ ਸਨ ਕਿ ਉਹ ਅਸਲ ਵਿੱਚ ਰਸੂਲ ਸਨ ਜਾਂ ਨਹੀਂ। ਜੇਕਰ ਉਹ ਨਾ ਹੁੰਦੇ ਤਦ ਉਹ ਉਸ ਸ਼ਹਿਰ ਨੂੰ ਛੱਡ ਜਾਣ ਦੇ ਲਈ ਉਹਨਾਂ ਨੂੰ ਆਖਦੇ। ਪ੍ਰਭੂ ਯੇਸ਼ੂ ਮਸੀਹ ਜੀ ਨੇ ਮਨੁੱਖਾਂ ਦੀ ਪਰਖ ਕਰਨ ਦੇ ਕਰਕੇ ਇਹਨਾਂ ਲੋਕਾਂ ਦੀ ਸ਼ਲਾਘਾ ਕੀਤੀ ਸੀ, ਅਤੇ ਮੈਂ ਇਹ ਮਹਿਸੂਸ ਕਰਦਾ ਹਾਂ ਕਿ ਉਸ ਜ਼ਮਾਨੇ ਦੇ ਨਾਲੋਂ ਅੱਜ ਇਸ ਦੀ ਜ਼ਿਆਦਾ ਜ਼ਰੂਰਤ ਹੈ। ਅਤੇ 6ਵੀਂ ਗੱਲ ਉਹ ਆਖਦਾ ਹੈ, ਅਤੇ ਮੇਰੇ ਨਾਮ ਦੇ ਨਿਮਿੱਤ ਤੈਂ ਸਹਾਰਾ ਕੀਤਾ। ਉਸ ਦੇ ਨਾਮ ਦੇ ਕਰਕੇ ਉਹ ਸਲੀਬ ਨੂੰ ਉਠਾ ਰਹੇ ਸਨ। ਉਹਨਾਂ ਨੇ ਮਸੀਹ ਦਾ ਪ੍ਰਚਾਰ ਕੀਤਾ ਸੀ। ਉਹਨਾਂ ਨੇ ਮਸੀਹ ਦੇ ਕੁਆਰੀ ਦੇ ਜਨਮ ਹੋਣ ਦੇ ਵਿੱਚ ਵੀ ਵਿਸ਼ਵਾਸ ਕੀਤਾ ਸੀ। ਉਹ ਉਸਦੀ ਈਸ਼ਵਰਤਾਈ ਵਿੱਚ ਵਿਸ਼ਵਾਸ ਰੱਖਦੇ ਸਨ, ਅਤੇ ਉਹ ਉਹਨਾਂ ਦੇ ਲਈ ਦਿੱਤੀ ਜਾਨ ਦੇ ਬਲੀਦਾਨ ਦੇ ਵਿੱਚ ਅਤੇ ਉਸਦੇ ਦੁਬਾਰਾ ਜੀ ਉੱਠਣ ਦੇ ਵਿੱਚ ਵੀ ਵਿਸ਼ਵਾਸ ਕਰਦੇ ਸਨ। ਉਹਨਾਂ ਦੀ ਇਸ ਨੇਚਾ ਦੇ ਕਰਕੇ ਉਹਨਾਂ ਨੂੰ ਇੱਕ ਕੀਮਤ ਦੇਣੀ ਪਈ ਸੀ। ਅੱਗੇ ਆਖਿਆ ਗਿਆ ਹੈ ਕਿ ਨਹੀਂ ਥੱਕਿਆ। ਇਸ ਦੇ ਬਾਰੇ ਸਹੀ ਤੌਰ ਤੇ ਇਹ ਆਖਿਆ ਜਾ ਸਕਦਾ ਹੈ ਕਿ ਉਹ ਇਸ ਨੂੰ ਕਰਦੇ ਹੋਏ ਥੱਕੇ ਨਹੀਂ ਸਨ। ਇਸ ਤੋਂ ਉਸਦਾ ਕੀ ਭਾਵ ਹੈ? ਇਸ ਤੋਂ ਪਹਿਲਾਂ ਉਸਨੇ ਆਖਿਆ ਸੀ ਕਿ ਉਹ ਥੱਕ ਗਏ ਸਨ ਅਤੇ ਹੁਣ ਉਹ ਆਖਦਾ ਹੈ ਕਿ ਉਹ ਨਹੀਂ ਥੱਕੇ ਹੋਏ ਸਨ। ਜੀ ਹਾਂ, ਇਹ ਮਸੀਹੀ ਜੀਵਨ ਦਾ ਇੱਕ ਮਹਾਨ ਭਾਗ ਹੈ। ਮੈਂ ਇਸ ਦੇ ਬਾਰੇ ਡੀ ਐਲ ਮੂਡੀ ਜੀ ਨੇ ਜੋ ਆਖਿਆ ਸੀ ਉਸ ਦੇ ਦੁਆਰਾ ਇਸ ਦੀ ਇੱਕ ਉਦਾਹਰਣ ਦੇ ਸਕਦਾ ਹਾਂ। ਇੱਕ ਵਾਰ ਜਦੋਂ ਡੀ ਐਲ ਮੂਡੀ ਜੀ ਮਹਾਨ ਪ੍ਰਚਾਰਕ ਸਭਾਵਾਂ ਕਰਦੇ ਹੋਏ ਥੱਕ ਕੇ ਘਰ ਆਏ ਤਦ ਉਸ ਦੇ ਪਰਿਵਾਰ ਨੇ ਉਸ ਦੇ ਅੱਗੇ ਬੇਨਤੀ ਕੀਤੀ ਕਿ ਉਹ ਅਗਲੀ ਸਭਾ ਦੇ ਲਈ ਨਾ ਜਾਣ। ਉਸ ਨੇ ਉਹਨਾਂ ਨੂੰ ਆਖਿਆ, ਮੈਂ ਪਰਮੇਸ਼ਵਰ ਦੇ ਕੰਮ ਵਿੱਚ ਥੱਕਦਾ ਹਾਂ ਪਰ ਪਰਮੇਸ਼ਵਰ ਦੇ ਕੰਮ ਦੇ ਕਰਕੇ ਨਹੀਂ ਥੱਕਦਾ। ਇਸ ਦੇ ਵਿੱਚ ਬਹੁਤ ਵੱਡਾ ਫਰਕ ਪਾਇਆ ਜਾਂਦਾ ਹੈ। ਆਪ ਪ੍ਰਭੂ ਯੇਸ਼ੂ ਮਸੀਹ ਜੀ ਦੇ ਕੰਮ ਵਿੱਚ ਥੱਕ ਸਕਦੇ ਹੋ, ਪਰ ਇਹ ਤਾਂ ਬਹੁਤ ਹੀ ਦੁੱਖ ਭਰੀ ਗੱਲ ਹੁੰਦੀ ਹੈ ਜੇਕਰ ਆਪ ਮਸੀਹ ਦੇ ਕੰਮ ਦੇ ਕਰਕੇ ਥੱਕਦੇ। ਇਹ ਸੱਤ ਪ੍ਰਸ਼ੰਸਾ ਦੇ ਵਚਨ ਜੋ ਕਿ ਪ੍ਰਭੂ ਯੇਸ਼ੂ ਮਸੀਹ ਜੀ ਨੇ ਆਫਸਸ ਦੀ ਇਸ ਸਥਾਨਕ ਕਲੀਸੀਆ ਨੂੰ ਦਿੱਤੇ ਸਨ, ਇਹ ਕਲੀਸੀਆ ਦੇ ਪੁੰਤੇਕੁਸਤ ਤੋਂ ਲੈ ਕੇ 100 ਈਸਵੀ ਤੱਕ ਦੇ ਇਤਿਹਾਸ ਦੇ ਉੱਤੇ ਲਾਗੂ ਹੁੰਦੇ ਹਨ ਜਿਸ ਦੇ ਬਾਰੇ ਆਫਸਸ ਦੀ ਕਲੀਸੀਆ ਪੇਸ਼ ਕਰਦੀ ਹੈ। ਹੁਣ ਅੱਗੇ 4 ਆਇਤ ਦੇ ਵਚਨਾਂ ਵਿੱਚ ਉਹ ਇੱਕ ਸ਼ਲਾਘਾ ਦੀ ਗੱਲ ਕਰਦਾ ਹੈ। ਉਹ ਆਖਦਾ ਹੈ 22 ਆਇਤ ਦੇ ਵਚਨਾਂ ਦੇ ਵਿੱਚ ਕਿ ਤਾਂ ਵੀ ਤੇਰੇ ਉੱਤੇ ਮੈਨੂੰ ਇਹ ਗਿਲਾ ਹੈ ਭਈ ਤੂੰ ਆਪਣਾ ਪਹਿਲਾ ਪ੍ਰੇਮ ਛੱਡ ਬੈਠਾ। ਇੱਥੇ ਉਹਨਾਂ ਦੇ ਉੱਤੇ ਲਾਇਆ ਜਾਣ ਵਾਲਾ ਇੱਕ ਇਹ ਦੋਸ਼ ਹੈ, ਉਹ ਮਸੀਹ ਦੀ ਸ਼ਖਸੀਅਤ ਦੇ ਪ੍ਰਤੀ ਉਹ ਗਹਿਰੀ ਅਤੇ ਉਤਸ਼ਾਹਪੂਰਨ ਸ਼ਰਧਾ ਨੂੰ ਖੋ ਬੈਠੇ ਸਨ। ਸਾਡੇ ਲਈ ਉਸ ਸਥਿਤੀ ਦਾ ਜਾਇਜ਼ਾ ਲੈਣਾ ਬੜਾ ਮੁਸ਼ਕਲ ਹੈ ਜਿੱਥੋਂ ਤੱਕ ਕਿ ਪਵਿੱਤਰ ਆਤਮਾ ਇਸ ਕਲੀਸੀਆ ਨੂੰ ਅੱਗੇ ਲਿਆਇਆ ਸੀ। ਉਸ ਨੇ ਵਿਸ਼ਵਾਸੀਆਂ ਨੂੰ ਆਫਸਸ ਦੀ ਕਲੀਸੀਆ ਦੇ ਵਿੱਚ ਪ੍ਰਭੂ ਯੇਸ਼ੂ ਮਸੀਹ ਜੀ ਦੇ ਨਾਲ ਇੱਕ ਬਹੁਤ ਹੀ ਗੂੜ੍ਹੇ ਅਤੇ ਨਿੱਜੀ ਸੰਬੰਧ ਦੇ ਵਿੱਚ ਪਹੁੰਚਾਇਆ ਸੀ। ਉਸ ਨੇ ਉਹਨਾਂ ਨੂੰ ਉਦੋਂ ਤੱਕ ਇਹੋ ਜਿਹੇ ਸਥਾਨ ਦੇ ਉੱਤੇ ਪਹੁੰਚਾਇਆ ਸੀ ਜਿੱਥੇ ਉਹ ਪ੍ਰਭੂ ਨੂੰ ਆਖ ਸਕਦੇ ਸਨ ਕਿ ਅਸੀਂ ਤੈਨੂੰ ਪ੍ਰੇਮ ਕਰਦੇ ਹਾਂ। ਅੱਜ ਹੋ ਸਕਦਾ ਹੈ ਕਿ ਇਹ ਸਾਡੇ ਲਈ ਇੱਕ ਗੈਰ ਮਹੱਤਵਪੂਰਨ ਗੱਲ ਜਾਪੇ, ਪਰ ਉਹਨਾਂ ਦਾ ਜੋ ਪ੍ਰਭੂ ਦੇ ਲਈ ਪ੍ਰੇਮ ਸੀ ਉਹ ਮਸੀਹ ਦੇ ਲਈ ਬਹੁਤ ਮਹੱਤਵਪੂਰਨ ਸੀ। ਉਹ ਆਪਸੀਆਂ ਨੂੰ ਆਖ ਰਿਹਾ ਹੈ ਕਿ ਤੁਸੀਂ ਆਪਣਾ ਪਹਿਲਾ ਪ੍ਰੇਮ ਛੱਡ ਰਹੇ ਹੋ। ਉਹ ਉਸ ਪ੍ਰੇਮ ਤੋਂ ਪੂਰੀ ਤਰ੍ਹਾਂ ਦੂਰ ਨਹੀਂ ਹੋ ਚੁੱਕੇ ਸਨ ਪਰ ਉਹ ਇਸ ਪਾਸੇ ਦੇ ਵੱਲ ਅੱਗੇ ਵੱਧ ਰਹੇ ਸਨ। ਸਾਡੇ ਲਈ ਇਸ ਠੰਡੇ ਅਤੇ ਨਾਸਤਿਕ ਅਤੇ ਉਦਾਸੀਨਤਾ ਦੇ ਜ਼ਮਾਨੇ ਦੇ ਵਿੱਚ ਜਿਸ ਦੇ ਵਿੱਚ ਅਸੀਂ ਰਹਿ ਰਹੇ ਹਾਂ, ਸਾਡੇ ਲਈ ਇਹ ਸਮਝਣਾ ਬਹੁਤ ਮੁਸ਼ਕਲ ਹੈ ਜੋ ਜਗਤ ਹੈ ਇਸ ਕਲੀਸੀਆ ਦੇ ਵਿੱਚ ਇੰਨਾ ਆ ਮਿਲਿਆ ਹੈ ਕਿ ਸਾਨੂੰ ਆਰੰਭਕ ਕਲੀਸੀਆ ਦੇ ਮਸੀਹ ਦੀ ਸ਼ਖਸੀਅਤ ਦੇ ਪ੍ਰਤੀ ਜੋ ਉਹ ਸ਼ਰਧਾ ਰੱਖਦੇ ਸਨ ਉਸ ਦਾ ਅੰਦਾਜ਼ਾ ਲਗਾਉਣਾ ਸਾਡੇ ਲਈ ਬਹੁਤ ਮੁਸ਼ਕਲ ਹੈ। ਆਰੰਭਕ ਕਲੀਸੀਆ ਸਭ ਤੋਂ ਪਹਿਲਾਂ ਉਹ ਉਹਨਾਂ ਦੀ ਸਿੱਖਿਆ ਦੇ ਵਿੱਚ ਮਸੀਹ ਤੋਂ ਨਹੀਂ ਸਨ ਦੂਰ ਹੋਏ, ਬਲਕਿ ਉਹ ਪ੍ਰਭੂ ਯੇਸ਼ੂ ਮਸੀਹ ਜੀ ਦੇ ਨਾਂ ਨਾਲ ਉਹਨਾਂ ਦੇ ਵਿਅਕਤੀਗਤ ਸੰਬੰਧ ਦੇ ਵਿੱਚ ਦੂਰ ਹੋਏ ਸਨ। ਆਫਸਸ ਇੱਕ ਮਹਾਨ ਸ਼ਹਿਰ ਹੈ ਸੀ ਅਤੇ ਇਹੋ ਹੀ ਇਸ ਸ਼ਹਿਰ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਖਿਚਾਓ ਵਾਲੇ ਪਾਏ ਜਾਂਦੇ ਸਨ ਜਿਨ੍ਹਾਂ ਨੇ ਵਿਸ਼ਵਾਸੀਆਂ ਨੂੰ ਮਸੀਹ ਯੇਸ਼ੂ ਦੇ ਪ੍ਰਤੀ ਉਹਨਾਂ ਦੇ ਪਹਿਲੇ ਪ੍ਰੇਮ ਤੋਂ ਦੂਰ ਕਰਨਾ ਆਰੰਭ ਕਰ ਦਿੱਤਾ ਸੀ। ਇਹ ਉਹ ਕਲੀਸੀਆ ਸੀ ਜਿਸ ਨੇ ਕਿ ਉਹਨਾਂ ਦੀ ਪ੍ਰਚਾਰ ਸੇਵਾ ਦੇ ਵਿੱਚ ਉੱਥੋਂ ਦੇ ਲਗਭਗ 25 ਲੱਖ ਲੋਕਾਂ ਨੂੰ ਅਤੇ ਇੱਥੋਂ ਤੱਕ ਕਿ ਰੋਮੀ ਸ਼ਾਸਕਾਂ ਅਤੇ ਸ਼ਾਸਕ ਦੇ ਸ਼ਾਹੀ ਘਰਾਣੇ ਦੇ ਲੋਕਾਂ ਨੂੰ ਵੀ ਮਸੀਹ ਦੀ ਸ਼ਖਸੀਅਤ ਦੀ ਖੁਸ਼ਖਬਰੀ ਨੂੰ ਸੁਣਨ ਦਾ ਇੱਕ ਮੌਕਾ ਉਸ ਵੇਲੇ ਪ੍ਰਾਪਤ ਹੋਇਆ ਸੀ। ਪਰਮੇਸ਼ਵਰ ਦਾ ਆਤਮਾ ਉਸ ਖੇਤਰ ਦੇ ਵਿੱਚ ਇੰਨਾ ਜ਼ਿਆਦਾ ਕਾਰਜਸ਼ੀਲ ਹੈ ਸੀ ਕਿ ਇਸ ਤੋਂ ਬਾਅਦ ਇਹ ਸ਼ਾਇਦ ਕਦੇ ਵੀ ਇਸ ਤਰ੍ਹਾਂ ਨਹੀਂ ਸੀ ਹੋਇਆ। ਕਦੇ ਕਦੇ ਅਸੀਂ ਇਹੋ ਜਿਹੇ ਲੋਕਾਂ ਦੇ ਬਾਰੇ ਸੁਣਦੇ ਹਾਂ ਜਿਨ੍ਹਾਂ ਦਾ ਮਸੀਹ ਦੇ ਨਾਲ ਇਹੋ ਜਿਹਾ ਗੂੜ੍ਹਾ ਰਿਸ਼ਤਾ ਹੈ ਸੀ। ਡੇਵਿਡ ਬ੍ਰੈਨਾਰਡ ਜੋ ਕਿ ਇੱਕ ਮਿਸ਼ਨਰੀ ਹੈ ਸੀ, ਉਹ ਇੱਕ ਇਹੋ ਜਿਹਾ ਮਨੁੱਖ ਹੈ ਸੀ, ਉਹ ਟੀਵੀ ਦਾ ਮਰੀਜ਼ ਸੀ ਅਤੇ ਉਹ ਆਪਣੇ ਘੋੜੇ ਉੱਤੇ ਸਵਾਰ ਹੋ ਕੇ ਲੋਕਾਂ ਨੂੰ ਬਚਨ ਸੁਣਾਉਣ ਜਾਂਦਾ ਅਤੇ ਕਦੇ ਕਦੇ ਉਹ ਬੇਹੋਸ਼ ਹੋ ਜਾਂਦਾ। ਉਸ ਨੂੰ ਖੂਨ ਦੀਆਂ ਉਲਟੀਆਂ ਆਉਂਦੀਆਂ ਅਤੇ ਉਹ ਉਸਦੇ ਘੋੜੇ ਦੇ ਉੱਤੋਂ ਡਿੱਗ ਪੈਂਦਾ। ਤਦ ਉਹ ਬਰਫ਼ ਦੇ ਵਿੱਚ ਕੁਝ ਸਮਾਂ ਪਿਆ ਰਹਿੰਦਾ ਅਤੇ ਜਦੋਂ ਇਸ ਤਰ੍ਹਾਂ ਹੁੰਦਾ ਉਸਦੇ ਘੋੜੇ ਨੇ ਇਹ ਸਿੱਖ ਲਿਆ ਸੀ ਕਿ ਉਹ ਉਸਦੇ ਲਾਗੇ ਹੀ ਖੜ੍ਹਾ ਹੁੰਦਾ ਸੀ ਅਤੇ ਜਦੋਂ ਉਹ ਦੁਬਾਰਾ ਫਿਰ ਹੋਸ਼ ਵਿੱਚ ਆਉਂਦਾ ਤਦ ਉਹ ਘੋੜੇ ਦੇ ਲਾਗੇ ਹੀ ਆਉਂਦਾ ਅਤੇ ਫਿਰ ਦੁਬਾਰਾ ਘੋੜੇ ਦੇ ਉੱਤੇ ਸਵਾਰ ਹੋ ਕੇ ਬਚਨ ਦੇ ਪ੍ਰਚਾਰ ਦੀ ਸੇਵਾ ਕਰਨ ਲੱਗ ਜਾਂਦਾ ਅਤੇ ਜਦੋਂ ਉਹ ਅੱਗੇ ਵੱਧਦਾ ਤਦ ਉਹ ਆਖਦਾ ਹੇ ਪ੍ਰਭੂ ਯੇਸ਼ੂ ਮਸੀਹ ਮੈਂ ਤੇਰੇ ਨਾਲ ਧੋਖਾ ਕੀਤਾ ਹੈ ਪਰ ਤੂੰ ਇਹ ਵੀ ਜਾਣਦਾ ਹੈ ਕਿ ਮੈਂ ਤੇਰੇ ਨਾਲ ਪ੍ਰੇਮ ਕਰਦਾ ਹਾਂ ਉਸ ਦਾ ਮਸੀਹ ਯੇਸ਼ੂ ਜੀ ਦੇ ਨਾਲ ਇਹੋ ਜਿਹਾ ਗੂੜਾ ਰਿਸ਼ਤਾ ਹੈ ਸੀ ਅੱਜ ਕੱਲ੍ਹ ਹੋਰ ਗੱਲਾਂ ਦੀ ਸਿੱਖਿਆ ਦੇਣ ਦੇ ਬਾਰੇ ਬਹੁਤ ਜ਼ੋਰ ਦਿੱਤਾ ਜਾਂਦਾ ਹੈ ਕਿ ਆਪਨੇ ਕਿਸ ਤਰ੍ਹਾਂ ਆਪਣੇ ਗੁਆਂਢੀ ਦੇ ਨਾਲ ਰਹਿਣਾ ਹੈ ਕਿਸ ਤਰ੍ਹਾਂ ਆਪਣੀ ਪਤਨੀ ਦੇ ਨਾਲ ਰਹਿਣਾ ਹੈ ਇਹ ਸਾਰੇ ਰਿਸ਼ਤੇ ਬਹੁਤ ਮਹੱਤਵਪੂਰਨ ਹਨ ਅਤੇ ਬਹੁਤ ਸਾਰੇ ਲੋਕ ਸੋਚਦੇ ਹਨ ਕਿ ਜੇਕਰ ਉਹ ਕੁਝ ਨਿਯਮਾਂ ਦੀ ਪਾਲਣਾ ਕਰਨ ਤਦ ਉਹ ਮਸੀਹੀ ਜੀਵਨ ਦੇ ਵਿੱਚ ਸਫਲ ਹੋ ਜਾਣਗੇ ਮੇਰੇ ਦੋਸਤ ਮੈਂ ਆਪ ਨੂੰ ਇੱਕੋ ਹੀ ਸਵਾਲ ਪੁੱਛਣਾ ਚਾਹੁੰਦਾ ਹਾਂ ਕੀ ਆਪ ਪ੍ਰਭੂ ਯੇਸ਼ੂ ਮਸੀਹ ਜੀ ਦੇ ਨਾਲ ਪ੍ਰੇਮ ਕਰਦੇ ਹੋ ਕੀ ਆਪ ਦਾ ਉਸ ਦੇ ਨਾਲ ਇੱਕ ਗੂੜਾ ਸੰਬੰਧ ਹੈ ਜਦੋਂ ਇੱਕ ਪਰਿਵਾਰ ਦੇ ਵਿੱਚ ਪਤੀ ਪਤਨੀ ਇੱਕ ਦੂਸਰੇ ਨੂੰ ਪਿਆਰ ਕਰਦੇ ਹਨ ਤਦ ਉਹ ਆਪਣੇ ਜੀਵਨ ਦੀ ਜੱਦੋ ਜਹਿਦ ਦੇ ਵਿੱਚ ਸਭ ਕੁਝ ਹੀ ਸਹਾਰ ਲੈਂਦੇ ਹਨ ਅਜਿਹਾ ਕਿਉਂ ਕਿਉਂ ਜੋ ਇੱਕ ਦੂਸਰੇ ਦੇ ਨਾਲ ਉਹ ਪ੍ਰੇਮ ਕਰਦੇ ਹਨ ਇਹੋ ਹੀ ਸਭ ਕੁਝ ਭਿੰਨ ਬਣਾਉਂਦਾ ਹੈ ਮੇਰੇ ਦੋਸਤ ਜਦੋਂ ਆਪ ਦਾ ਪਰਿਵਾਰਕ ਜੀਵਨ ਅਤੇ ਆਪ ਦਾ ਕਲੀਸਿਆਈ ਜੀਵਨ ਆਪ ਦੇ ਲਈ ਇੱਕ ਬੋਝ ਬਣ ਜਾਵੇ ਤਦ ਆਪ ਦਾ ਮਸੀਹ ਦੇ ਨਾਲ ਜੋ ਸੰਬੰਧ ਹੈ ਉਸ ਦੇ ਵਿੱਚ ਜ਼ਰੂਰ ਕੁਝ ਨਾ ਕੁਝ ਗਲਤ ਹੁੰਦਾ ਹੈ ਜਦੋਂ ਆਪ ਉਸ ਨੂੰ ਠੀਕ ਠਾਕ ਕਰ ਲਵੋ ਤਦ ਬਾਕੀ ਸਭ ਕੁਝ ਖੁਦ ਹੀ ਠੀਕ ਠਾਕ ਹੋ ਜਾਵੇਗਾ ਇਸੇ ਕਰਕੇ ਹੀ ਪ੍ਰਭੂ ਯੇਸ਼ੂ ਮਸੀਹ ਜੀ ਨੇ ਅਫਸੁਸ ਦੇ ਵਿਸ਼ਵਾਸੀਆਂ ਨੂੰ ਆਖਿਆ ਸੀ ਕਿ ਤੁਸੀਂ ਆਪਣੇ ਪਹਿਲੇ ਪ੍ਰੇਮ ਨੂੰ ਆਪਣੇ ਸਰਬ ਉੱਤਮ ਪਿਆਰ ਨੂੰ ਛੱਡ ਰਹੇ ਹੋ ਉਹਨਾਂ ਦੇ ਲਈ ਇੱਕ ਇਹੋ ਜਿਹੀ ਸਥਿਤੀ ਹੈ ਸੀ ਇਸੇ ਅਫਸੁਸ ਦੀ ਕਲੀਸਿਆ ਦੇ ਲਈ ਮਸੀਹ ਵਜੋਂ ਲਿਖੇ ਖੱਤ ਦੇ ਬਾਰੇ ਹੋਰ ਵਧੇਰੇ ਜਾਣਨ ਲਈ ਅਸੀਂ ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਮਿਲਾਂਗੇ ਇਸ ਤੋਂ ਅਗਲੇ ਪ੍ਰੋਗਰਾਮ ਵਿੱਚ ਸਾਡੇ ਨਾਲ ਸ਼ਾਮਲ ਹੋਣਾ ਨਾ ਭੁੱਲਣਾ ਪ੍ਰਭੂ ਆਪ ਨੂੰ ਅੱਜ ਦੇ ਇਹਨਾਂ ਵਚਨਾਂ ਦੇ ਨਾਲ ਅਸੀਸ ਦੇਵੇ ਜੈ ਮਸੀਹ ਦੀ
ਦੋਸਤੋ ਸਾਨੂੰ ਉਮੀਦ ਹੈ ਕਿ ਇਹ ਕਾਰਜਕ੍ਰਮ ਤੁਹਾਨੂੰ ਪਸੰਦ ਆਇਆ ਹੋਵੇਗਾ ਤੇ ਇਹ ਕਾਰਜਕ੍ਰਮ ਸੁਣ ਕੇ ਤੁਹਾਨੂੰ ਬਰਕਤਾਂ ਮਿਲੀਆਂ ਹੋਣਗੀਆਂ ਜੇ ਤੁਸੀਂ ਇਹ ਕਾਰਜਕ੍ਰਮ ਦੇ ਬਾਰੇ ਕੁਝ ਪੁੱਛਣਾ ਚਾਹੁੰਦੇ ਹੋ ਤੇ ਸਾਨੂੰ ਇਸ ਪਤੇ ਤੇ ਲਿਖੋ ਪ੍ਰੋਗਰਾਮ ਸੱਚੀ ਵਾਣੀ ਪੋਸਟ ਬਾਕਸ ਨੰਬਰ 1715 ਸੈਕਟਰ 36 ਚੰਡੀਗੜ੍ਹ 160036 ਪਤਾ ਇੱਕ ਵਾਰ ਫੇਰ ਸੁਣ ਲੋ ਪ੍ਰੋਗਰਾਮ ਸੱਚੀ ਵਾਣੀ ਪੋਸਟ ਬਾਕਸ ਨੰਬਰ 1715 ਸੈਕਟਰ 36 ਚੰਡੀਗੜ੍ਹ 160036 ਸਾਡਾ ਈਮੇਲ ਪਤਾ ਹੈ
punjabittb@twr.in
ਪਤਾ ਇੱਕ ਵਾਰ ਫੇਰ ਸੁਣ ਲੋ
punjabittb@twr.in
ਹੁਣ ਸਾਡੇ ਪ੍ਰੋਗਰਾਮ ਦਾ ਸਮੇਂ ਸਮਾਪਤ ਹੁੰਦਾ ਹੈ ਉਮੀਦ ਹੈ ਅਗਲੇ ਪ੍ਰੋਗਰਾਮ ਵਿੱਚ ਤੁਹਾਡੇ ਨਾਲ ਫੇਰ ਭੇਂਟ ਹੋਏਗੀ ਰੱਬ ਤੁਹਾਨੂੰ ਬਰਕਤ ਦੇਣ